एक ओंकार सतगुर प्रसाद कह नानक गुर बंधन काटे बिछरत आन मिलाया श्रीमती सतवंत कौर दी जीवन बिरथा। एक सिख कन्या दा असह कष्ट चलदिया होया बहादरी ते सिदक नाल धर्म पालन। लिखत भाई साहब भाई वीर सिंह जी। एक ओंकार श्री वाहिगुरु जी की फतह। बल छुटक्यो बंधन परे कछु न होत उपाय कौह नानक अब ओट हर गज ज्यों हो सहाय। सतवंत कौर कांड पहला। हे अकाल पुरख मैं की करां एडे कष्टां दे मूँह क्यों आ गई तू बख्शंद है बख्श बख्श मैं की करां हाए मैं की करां की करां की करां श्री वाहिगुरु एह की उबाल उठ्या मेरी समझ भी हुण काम नहीं करती मैं गई करतार मैं गई उफ हाए कलगियां वालिया किरपा हाए मैं की करां हुण तां प्राण भी चले हन मैं किन्ना दुखां नूं फड़ी गई आप विहाजे मामले आपे हट पए हे दया तू कसायण हो टुकी मैं दया ही कीती तां मैं फसी हुण कोई रस्ता नहीं है आ जिंद तू हो पिंजरे नूं छड निकल। उफ फिर डोब आया मैं गई डोब पै गया फिर होश करके उफ हे करतार छेती नबेड़ा करो हाय मैं कित्थे पई खुसती हाँ मेरे घर इस वेले जगमग हो रही है पिता जी कथा कर रहे हन प्यारी माँ मेरे अखां दे तारे वीर मेरिया जिगर जान भैणा बैठिया सुन दिया हन हुण सारे अरदास कर रहे हन मेरे दैवी वीर दियां गल्लां पर मोती हंजू कर रहे हन ਕਿਹਾ ਗੁਰੂ ਦਾ ਪਿਆਰਾ ਹੈ ਉਸਨੂੰ ਸਤਿਗੁਰ ਐਸੇ ਪਿਆਰੇ ਹਨ ਜੈਸੇ ਜਿੰਦ ਵਾਹ ਵਾਹ ਹੁਣ ਸਾਰੇ ਸ਼ਬਦ ਗਾਉਂਦੇ ਹਨ ਉਹ ਆਵਾਜ਼ ਆਈ ਕੰਨ ਲਾਵਾਂ ਸੁਣਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਆਹਾ ਕੈਸੀ ਪਿਆਰੀ ਸੁਰ ਹੈ ਹੈ ਮੈਂ ਤਾਂ ਸੌਂ ਗਈ ਸਾਂ ਨਹੀਂ ਹੁਣ ਤਾਂ ਮੈਂ ਸ਼ੁਦੈਣ ਹੋ ਚੱਲੀ ਮੈਂ ਕੀ ਬਰੜਾ ਰਹੀ ਹਾਂ ਕਿ ਝੱਲੀ ਹੋ ਬਕ ਰਹੀ ਹਾਂ ਕੋਈ ਤਰਸ ਨਹੀਂ ਕਰਦਾ ਕੰਨਿਆ ਪਰ ਵੀ ਕੋਈ ਜ਼ੁਲਮ ਕਰਦਾ ਹੈ ਹਾਏ ਮੈਂ ਤਾਂ ਤੇਰੀ ਰੱਖਿਆ ਕੀਤੀ ਤੂੰ ਮੈਨੂੰ ਫਸਾ ਦਿੱਤਾ ਅੱਛਾ ਗੁਰੂ ਤੇਰਾ ਭਲਾ ਕਰੇ ਧੰਨ ਗੁਰੂ ਮੈਂ ਕਲਗੀਆਂ ਵਾਲੇ ਦੇ ਆਸਰੇ ਸਭ ਦੁੱਖਾਂ ਨੂੰ ਝਾਗ ਲੰਘਾਂਗੀ ਮੈਂ ਕਿੰਨੇ ਦੁੱਖ ਭੋਗ ਚੁੱਕੀ ਹਾਂ ਭੋਗਦਿਆਂ ਤਾਂ ਲੰਘ ਗਏ ਪਰ ਚੇਤਾ ਕਰਦਿਆਂ ਜਾਨ ਸੁੱਕਦੀ ਹੈ ਕਿਸ ਤਰ੍ਹਾਂ ਵਿਸਾਹ ਘਾਤ ਨਾਲ ਮੈਂ ਕੈਦ ਹੋਈ ਹਾਏ ਫਿਰ ਡੋਬ ਆਇਆ ਫਿਰ ਤ੍ਰਭਕ ਕੇ ਅੱਖਾਂ ਖੋਲ੍ਹ ਕੇ ਉਈ ਰੱਬਾ ਕਿਸ ਪ੍ਰਕਾਰ ਮੇਰੀਆਂ ਮੁਸ਼ਕਾਂ ਕੱਸੀਆਂ ਗਈਆਂ ਅਤੇ ਗਊਆਂ ਵਾਂਗ ਕੈਦੀਆਂ ਦੇ ਵਗਾਂ ਵਿੱਚ ਰੱਖੀ ਗਈ ਕਿੱਥੇ ਖੰਨਾ ਕਿਤੇ ਕਾਬਲ ਡਾਢਿਆਂ ਦੀ ਕੈਦ ਵਿੱਚ ਮੈਂ ਇੰਨਾ ਪੈਂਡਾ ਕਿ ਘੁਰ ਪੈਦਲ ਕੱਟਿਆ ਪਰ ਦੇਸ਼ ਭੈਣਾਂ ਦੇ ਸੰਗ ਵਿੱਚ ਦੁੱਖੜੇ ਲੰਘ ਗਏ ਹੋਰ ਨਹੀਂ ਤਾਂ ਦੋ ਰਲ ਕੇ ਰੋ ਲੈਂਦੀਆਂ ਸਾਂ ਰੋਟੀ ਪਕਾ ਲੈਂਦੀਆਂ ਸਾਂ ਪਰ ਹੁਣ ਤਾਂ ਰੋਣ ਦੀ ਵੀ ਕੋਈ ਸਾਥਣ ਨਹੀਂ ਡੰਗਰਾਂ ਵਾਂਗ ਸਾਰੀਆਂ ਵਿਖ ਗਈਆਂ ਪਿਤਾ ਜੀ ਕਿਹਾ ਕਰਦੇ ਸਨ ਕਿ ਆਦਮੀ ਦਾ ਪੁੱਤਰ ਅਮੋਲਕ ਹੁੰਦਾ ਹੈ ਇੱਥੇ ਖੋਤੇ ਤੋਂ ਵੀ ਸਸਤਾ ਵਿਕਦਾ ਹੈ ਅੱਛਾ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਲੰਘ ਗਿਆ ਹੁਣ ਇਸ ਨਵੀਂ ਵਿਪਤਾ ਨੂੰ ਕੀ ਕਰਾਂ ਮੈਂ ਪਰਸੋਂ ਦੀ ਭੁੱਖੀ ਹਾਂ ਹਾਏ ਤਿੰਨ ਦਿਨ ਅੰਨ ਜਲ ਅੰਗੀਕਾਰ ਕੀਤਿਆਂ ਲੰਘ ਗਏ ਮੇਰੀਆਂ ਅੱਖਾਂ ਕਿਸ ਤਰ੍ਹਾਂ ਰਕੇਪੀ ਵੱਲ ਦੇਖਦੀਆਂ ਹਨ ਮੇਰੀਆਂ ਅੱਖਾਂ ਕਿਸ ਤਰ੍ਹਾਂ ਰਕੇਬੀ ਵੱਲ ਤੱਕਦੀਆਂ ਹਨ ਚਾਰ ਬੋਟੀਆਂ ਅਤੇ ਅੱਧੀ ਰੋਟੀ ਪਈ ਹੈ ਕਲੇਜੇ ਨੂੰ ਲੂਹਾ ਫਿਰਦਾ ਹੈ ਢਿੱਡ ਨੂੰ ਛੂਰੀ ਵੱਜਦੀ ਹੈ ਜੀ ਕਹਿੰਦਾ ਹੈ ਖਾ ਲੈ ਖਾ ਲਵਾਂ ਸੱਚੀ ਖਾ ਲਵਾਂ ਹਾਏ ਕਿੱਕੁਰ ਖਾਵਾਂ ਇਹ ਕੁੱਠਾ ਹੈ ਖਬਰੇ ਕਿਸ ਚੀਜ਼ ਦਾ ਮਾਸ ਹੈ ਮੈਂ ਸਿੱਖਾਂ ਦੀ ਪੁੱਤਰੀ ਹਾਂ ਮੈਂ ਸਿੱਖਣੀ ਹਾਂ ਮੈਂ ਕਿੱਕੁਰ ਖਾ ਲਵਾਂ ਹੇ ਮਨ ਖਾ ਲਵਾਂ ਪ੍ਰਾਣ ਜਾਣ ਤਾਂ ਜਾਣ ਪਰ ਧਰਮ ਨਾ ਜਾਏ ਹੁਣ ਕੀ ਹੋਵੇ ਖਬਰੇ ਪ੍ਰਾਣ ਜਾਣ ਵੇਲੇ ਅੰਨ ਕੁਆਨ ਖਾ ਲਈਦਾ ਹੈ ਪਰ ਪਤਾ ਨਹੀਂ ਜੇ ਮੈਂ ਜਾਣਦੀ ਕਿ ਇਹ ਵਕਤ ਪੈਣੇ ਹਨ ਤਾਂ ਸਭ ਗੱਲਾਂ ਪੁੱਛ ਛੱਡਦੀ ਪਰ ਜੇ ਦੀ ਕਿਸ ਨੂੰ ਖਬਰ ਸੀ ਮੈਂ ਕੀ ਕਰਾਂ ਖਾਵਾਂ ਨਾ ਖਾਵਾਂ ਫਿਰ ਡੋਬ ਆਇਆ ਹਾਏ ਮੈਂ ਗਈ ਤ੍ਰਭਕ ਕੇ ਅੱਖਾਂ ਖੋਲ੍ਹ ਕੇ ਮੈਨੂੰ ਕੁਝ ਥੌ ਨਹੀਂ ਲੱਗਦਾ ਪਰ ਧਰਮ ਰੱਖਣਾ ਹੈ ਧਰਮ ਰੱਖਣਾ ਹੈ ਜੇ ਖਾਵਾਂ ਤਾਂ ਪਤਾ ਨਹੀਂ ਧਰਮ ਰਹਿੰਦਾ ਹੈ ਕਿ ਨਹੀਂ ਜੇ ਨਾ ਖਾਵਾਂ ਤਾਂ ਮੇਰਾ ਨਿਸ਼ਚਾ ਹੈ ਕਿ ਧਰਮ ਨਹੀਂ ਜਾਏਗਾ। ਚੱਲ ਮਨ, ਉੱਠ, ਭੁਆ ਕੇ ਮਾਰ ਇਹਨਾਂ ਮਾਸ ਦੀਆਂ ਬੂਟੀਆਂ ਨੂੰ, ਜੋ ਹੋਵੇ ਸੋ ਹੋਵੇ। ਚੱਲ ਜਾ ਪਰੇ ਹੋ ਹੇ ਕੁਅੰਸ ਮੇਰੇ ਅੱਗੋਂ, ਬੋਟੀਆਂ ਪਰੇ ਸਿੱਟ ਕੇ ਚੜ੍ਹਦੀਆਂ ਕਲਾ ਜੀ, ਆਓ ਸ਼ੇਰ ਬੱਚੀ ਨੂੰ ਸ਼ੇਰ ਬਣਾਓ। ਪਰ ਹਾਏ ਮੈਂ ਤਾਂ ਗਈ, ਹਾਏ ਡੋਬ ਪਿਆ ਮੈਂ ਗਈ ਗਈ, ਕਹਿੰਦੀ ਬੇਹੋਸ਼ ਹੋ ਕੇ ਡਿੱਗ ਹੀ ਪਈ। ਕਾਂਡ ਦੂਜਾ। ਇੱਕ ਸੱਚੇ ਸਿੰਘ ਦੀ ਕੰਨਿਆ ਵਿਦੇਸ਼ ਵਿੱਚ ਭੁੱਖ ਦੇ ਡੋਬੇ ਖਾਂਦੀ ਘਰ ਤੋਂ ਬਾਹਰ ਬੇਹੋਸ਼ ਪਈ ਹੈ। ਘਰ ਦੇ ਅੰਦਰ ਉਡੀਕਦੇ ਹਨ ਕਿ ਰੋਟੀ ਖਾ ਕੇ ਆਉਂਦੀ ਹੈ, ਪਰ ਜਦ ਚਿਰ ਹੋ ਗਿਆ ਤਦ ਨੌਕਰਾਂ ਦਾ ਜਮਾਦਾਰ ਬਾਹਰ ਨਿਕਲਿਆ ਔਰ ਉਸ ਨੂੰ ਮਛਲੀ ਜਾਣ ਕੇ ਮਾਰਨ ਢਹਿ ਪਿਆ। ਭੁੱਖ ਨਾਲ ਟੁੱਟੀ ਦੀਆਂ ਡਾਢਾਂ ਨਿਕਲ ਗਈਆਂ, ਥਰ ਥਰ ਕੰਬਦੀ, ਪੈਰ ਪੈਰ 'ਤੇ ਥਿੜਕਦੀ, ਅੱਖਾਂ ਅੱਗੇ ਚੱਕਰਾਂ ਦੇ ਆਉਣ ਕਰਕੇ ਠੁੱਡੇ ਖਾਂਦੀ ਅੰਦਰ ਗਈ। ਬਾਵਰਚੀ ਖਾਨੇ ਦੇ ਸਾਰੇ ਜੂਠੇ ਭਾਂਡੇ ਅੱਗੇ ਰੱਖੇ ਗਏ ਕਿ ਉਹਨਾਂ ਨੂੰ ਸਾਫ਼ ਕਰੇ, ਪਰ ਉਸ ਨੂੰ ਫਿਰ ਡੋਬ ਪੈ ਗਿਆ। ਇਸ ਵੇਲੇ ਮਾਲਕ ਦਾ ਛੋਟਾ ਪੁੱਤਰ ਬਾਵਰਚੀ ਖਾਨੇ ਵਿੱਚ ਆ ਗਿਆ ਔਰ ਨੌਕਰਾਂ ਨਾਲ ਲਾਡੀਆਂ ਕਰਨ ਲੱਗ ਪਿਆ। ਉੱਧਰ ਜਦ ਨੌਕਰ ਨੇ ਸਤਵੰਤ ਕੌਰ ਨੂੰ ਬੇਹੋਸ਼ ਡਿੱਠਾ ਤਦ ਫਿਰ ਮਾਰਨ ਲੱਗਾ, ਪਰ ਨਿਆਣੇ ਬਾਲ ਨੇ ਤਰਸ ਖਾਧਾ, ਕੰਬਿਆ ਅਤੇ ਨੌਕਰ ਨੂੰ ਫੜ ਕੇ ਕੰਨਿਆਂ ਨੂੰ ਛੁਡਾ ਕੇ ਦੂਜੇ ਕਮਰੇ ਵਿੱਚ ਲੈ ਗਿਆ। ਇੱਕ ਗੁੱਛਾ ਅੰਗੂਰਾਂ ਦਾ ਲਿਆ ਕੇ ਅੱਗੇ ਧਰ ਦਿੱਤਾ ਅਤੇ ਬੋਲਿਆ, ਬੀਬੇ ਭੈਣ ਜੀ ਖਾਓ ਅਤੇ ਰੋਵੋ ਨਾ। ਇਉਂ ਪਿਆਰ ਨਾਲ ਲਾਡੀਆਂ ਕਰਦਾ ਅੰਗੂਰ ਖਵਾ ਕੇ ਆਪਣੀ ਮਾਂ ਕੋਲ ਜਾ ਕੇ ਕੁੜੀ ਦੇ ਰੋਣ ਅਤੇ ਨੌਕਰ ਦੇ ਮਾਰਨ ਦਾ ਸਾਰਾ ਹਾਲ ਕਹਿ ਸੁਣਾਇਆ। ਬਾਲਾਂ ਦੀ ਜੀਭ ਵਿੱਚ ਕੁਝ ਅਚਰਜ ਅਸਰ ਹੋਇਆ ਕਰਦੇ ਹਨ। ਬੱਚੇ ਦੇ ਵਾਕ ਸੁਣ ਕੇ ਮਾਂ ਦੇ ਜੀ ਵਿੱਚ ਵੀ ਕੁਝ ਤਰਸ ਆ ਗਿਆ ਔਰ ਕੰਨਿਆਂ ਨੂੰ ਆਪਣੇ ਪਾਸ ਬੁਲਾ ਲਿਆ ਅਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਘਰ ਦੇ ਕਮੀਨਾ ਵਿੱਚ ਇਹ ਨਾ ਰਹੇ, ਮੇਰੇ ਕਮਰੇ ਵਿੱਚ ਸੁੱਤਾ ਕਰੇ ਅਤੇ ਮੇਰੀ ਨਿੱਜ ਦੀ ਟਹਿਲ ਲਈ ਮੇਰੇ ਪਾਸ ਹੀ ਰਿਹਾ ਕਰੇ। ਸਤਵੰਤ ਕੌਰ ਨੂੰ ਅੰਗੂਰ ਖਾ ਕੇ ਕੁਝ ਹੋਸ਼ ਆ ਗਈ ਸੀ, ਪਰ ਫਿਰ ਵੀ ਅੱਤ ਥਕਾਨ ਅਤੇ ਤੋਟ ਕਾਰਨ ਉੱਥੇ ਹੀ ਬੈਠੀ ਸੌਂ ਗਈ। ਰਾਤ ਬੀਤੀ, ਦਿਨ ਹੋਇਆ, ਸਾਰੇ ਉੱਠੇ, ਸਤਵੰਤ ਵੀ ਉੱਠੀ। ਬੱਚਾ ਫਿਰ ਅੰਗੂਰ ਲੈ ਕੇ ਆ ਗਿਆ ਅਤੇ ਕੁੜੀ ਨੂੰ ਦੇ ਕੇ ਬੋਲਿਆ, ਖਾਓ। ਮਾਂ ਨੇ ਪੁੱਤ ਦਾ ਇਹ ਰੁੱਖ ਦੇਖ ਕੇ ਬੱਚੇ ਦੀ ਖਿਡਾਵੀ ਦਾ ਕੰਮ ਉਸਨੂੰ ਦੇ ਦਿੱਤਾ। ਸੁਆਣੀ ਨੂੰ ਜਾਂ ਸਮਝ ਪਈ ਕਿ ਇਹ ਸਾਡੇ ਘਰ ਦਾ ਮਾਸ ਨਹੀਂ ਖਾਂਦੀ ਤਾਂ ਉਸਨੂੰ ਫਲ ਦੇ ਦਿੰਦੀ ਅਤੇ ਰੋਟੀ ਆਪੇ ਪਕਾ ਲੈਣ ਦੀ ਖੁੱਲ੍ਹ ਵੀ ਦੇ ਦਿੱਤੀ। ਨਾਲ ਇੱਕ ਸਹਿਜਧਾਰੀ ਦਾ ਘਰ ਸੀ, ਉੱਥੇ ਜਾਣ ਆਉਣ 'ਤੇ ਉਹਨਾਂ ਦੇ ਖਾ ਪੀ ਲੈਣ ਦੀ ਵੀ ਖੁੱਲ੍ਹ ਮਿਲ ਗਈ। ਸੋ ਉਸ ਬਾਲਕ ਦੇ ਖਿਡਾਉਣ ਵਿੱਚ ਸਤਵੰਤ ਕੌਰ ਨੌਕਰਾਂ ਦੇ ਜ਼ੁਲਮ ਤੋਂ ਤਾਂ ਛੁੱਟੀ, ਪਰ ਬੋਲੀ ਨਾ ਜਾਣਨੇ ਦਾ ਦੁੱਖ ਐਸਾ ਸੀ ਕਿ ਸੁਆਣੀ ਔਰ ਖੇਡਣ ਵਾਲੇ ਬਾਲਕ ਦੇ ਗੁੱਸੇ ਹੋ ਜਾਣ ਦਾ ਡਰ ਹਰ ਵੇਲੇ ਰਹਿੰਦਾ ਸੀ। ਸ਼ੇਰ ਦੀ ਜਾਈ ਐਡੀ ਕਠਿਨ ਬਿਪਤਾ ਵਿੱਚ ਵੀ ਨਿਰਾਸ਼ਾ ਵਿੱਚੋਂ ਨਿਕਲੀ, ਜਿਸ ਹਾਲ ਵਿੱਚ ਸਾਈਂ ਨੇ ਪਹੁੰਚਾਇਆ ਹੈ ਉਸ ਵਿੱਚ ਆਪ ਨੂੰ ਉੱਚਿਆਂ ਸੁਖੀ ਅਤੇ ਹੌਸਲੇ ਭਰੀ ਕਰਨ ਦੇ ਫਿਕਰ ਵਿੱਚ ਲੱਗ ਪਈ। ਆਪਣੇ ਹੀ ਗੁਆਂਢ ਜੋ ਸਹਿਜਧਾਰੀਆਂ ਦਾ ਘਰ ਸੀ ਉਹਨਾਂ ਨਾਲ ਪਿਆਰ ਪਾਇਆ ਅਤੇ ਉੱਥੋਂ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ। ਥੋੜ੍ਹੇ ਹੀ ਚਿਰ ਵਿੱਚ ਬੋਲੀ ਵੀ ਸਮਝਣ ਲੱਗ ਪਈ। ਇਸ ਕੰਨਿਆਂ ਦੀ ਨਿਮਕੀ, ਮਿੱਠਤ ਅਤੇ ਸ਼ੀਲ ਸੁਭਾਅ ਨੇ ਦੁੱਖਾਂ ਨਾਲ ਭਰੀ ਸੁਆਣੀ ਦੇ ਜੀਅ ਵਿੱਚ ਵੀ ਤਰਸ ਵਧਾਇਆ। ਹੌਲੀ ਹੌਲੀ ਸੁਆਣੀ ਦੀ ਮਿਹਰ ਦੀ ਨਜ਼ਰ ਵਧਣ ਲੱਗੀ। ਉਸਦਾ ਕਾਰਨ ਇਹ ਸੀ ਕਿ ਸੁਆਣੀ ਪੇਕੇ ਪਾਸਿਓਂ ਊਣੀ ਸੀ ਔਰ ਦੁਨੀਆਪੁਰ ਸਿਵਾ ਘਰ ਵਾਲੇ ਦੇ ਉਸਦਾ ਨੇੜੇ ਦਾ ਸਾਕ ਨਹੀਂ ਸੀਗਾ। ਪਤੀ ਬੜਾ ਮੰਦਕਰਮੀ ਸੀ, ਮਾੜੇ ਕਰਮਾਂ ਵਿੱਚ ਬਹੁਤ ਪਰਚਦਾ ਸੀ। ਇਸ ਕਰਕੇ ਸੁਆਣੀ ਫਾਤਮਾ ਬੜੀ ਦੁਖੀ ਰਹਿੰਦੀ ਸੀ। ਸੁਭਾਅ ਫਾਤਮਾ ਦਾ ਕੁਛ ਅਣਕੀਲਾ ਸੀ, ਦੁੱਖਾਂ ਨੇ ਇਸ ਦੇ ਮਨ ਨੂੰ ਤੋੜਿਆ ਨਹੀਂ, ਸਗੋਂ ਇੱਕ ਤਰ੍ਹਾਂ ਦੀ ਛਿਤਿਹਾਣ ਚੜਾ ਛੱਡੀ ਸੀ। ਪਤੀ ਦਾ ਪਿਆਰ ਘੱਟ ਹੋਣ ਕਰਕੇ ਸਹੁਰੇ ਸਾਕਾਂ ਵਿੱਚ ਵੀ ਪੂਰਾ ਆਦਰ ਨਹੀਂ ਸੀ ਮਿਲਦਾ ਅਤੇ ਨੌਕਰ ਬਾਂਦੀਆਂ ਗੋਲੀਆਂ ਵੀ ਘੱਟ ਪ੍ਰਵਾਹ ਕਰਦੀਆਂ ਸਨ। ਇੱਕੋ ਅੱਖਾਂ ਦਾ ਤਾਰਾ ਬੱਚਾ ਸੀ ਜਿਸ ਨਾਲ ਦਿਲ ਪਰਚਾਉਂਦੀ ਸੀ। ਇਹੋ ਲਾਲ ਵਿਚਾਰੀ ਦੀਆਂ ਖੁਸ਼ੀਆਂ ਦਾ ਇੱਕੋ ਸਹਾਰਾ ਸੰਸਾਰਪੁਰ ਸੀ। ਅੱਠਾਂ ਪਹਿਰਾਂ ਵਿੱਚ ਜੇ ਕਦੇ ਕੋਈ ਖੁਸ਼ੀ ਦੀ ਘੜੀ ਉਸਨੂੰ ਆਉਂਦੀ ਤਾਂ ਉਹ ਆਪਣੇ ਦੁਲਾਰੇ ਦੇ ਪਿਆਰ ਵਿੱਚ ਬੇਹਪਲ ਹੋ ਜਾਣ ਦੀ ਹੁੰਦੀ ਸੀ। ਸਤਵੰਤ ਕੌਰ ਦੇ ਸ਼ੀਲ ਸੁਭਾਅ ਔਰ ਕੁਦਰਤੀ ਪਿਆਰ ਵਾਲੇ ਵਰਤਾਓ ਕਰਕੇ ਬਾਲਕ ਦਾ, ਜਿਸ ਨੂੰ ਲਾਡ ਨਾਲ ਗਨੀ ਕਿਹਾ ਕਰਦੇ ਸਨ, ਉਸ ਨਾਲ ਬਹੁਤ ਮੋਹ ਪੈ ਗਿਆ। ਪਰ ਇਸੇ ਮੋਹ ਨੇ ਫਾਤਮਾ ਨੂੰ ਸਤਵੰਤ ਵੱਲ ਹੋਰ ਝੁਕਾਇਆ। ਫਾਤਮਾ ਦੀਆਂ ਉਦਾਸੀਆਂ ਦੇ ਵੇਲੇ ਸਤਵੰਤ ਕੌਰ ਦਾ ਨਾਂ ਅੱਕਣਾ ਔਰ ਉਸਦੇ ਚਿੜਚਿੜੇ ਸੁਭਾਅ ਤੋਂ ਪਰੇ ਨਾ ਹੋਣਾ, ਇਹ ਹੋਰ ਕਾਰਨ ਸਨ ਕਿ ਇੱਕ ਸਿੱਖ ਕੰਨਿਆ ਆਪਣੀ ਅਨਮਤੀ ਸੁਆਣੀ ਨੂੰ ਪਾਉਣ ਲੱਗ ਗਈ। ਕਾਂਡ ਤੀਜਾ। ਫਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇੱਕ ਦਿਨ ਇਸਨੇ ਕਾਬਲ ਦੀ ਪਟਰਾਣੀ ਨੂੰ ਮਿਲ ਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੇ ਕੰਮਾਂ ਦੀ ਖਬਰ ਪਹੁੰਚਾਈ। ਅਮੀਰ ਨੇ ਉਸਨੂੰ ਬੁਲਾ ਕੇ ਕਰੜੀ ਝਾੜ ਪਾਈ। ਝਾੜ ਖਾ ਕੇ ਸਿੱਧੇ ਹੋਣ ਦੀ ਥਾਂ ਖਾਂ ਸਾਹਿਬ ਨੂੰ ਇਸ ਗੱਲ ਦੀ ਖੋਜ ਦੀ ਧੁਨ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖਬਰ ਪਹੁੰਚਾਉਣ ਵਾਲੇ ਦਾ ਥੌਂ ਕੱਢਾਂ। ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਕਾਰਾ ਹੈ। ਇਹ ਖਬਰ ਪਾ ਕੇ ਇੱਕ ਦਿਨ ਰਾਤ ਵੇਲੇ ਨਸ਼ੇ ਵਿੱਚ ਚੂਰ ਹੋਏ ਨੇ ਵਹੁਟੀ ਦੇ ਅੰਦਰ ਵੜ ਕੇ ਤਲਵਾਰ ਧੂ ਲਈ। ਭਾਗਾਂ ਨੂੰ ਫਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸਦੀਆਂ ਡਾਢਾਂ ਨਿਕਲ ਗਈਆਂ। ਉਧਰੋਂ ਸਤਵੰਤ ਕੌਰ ਜਾਗ ਉੱਠੀ। ਉਸ ਜਰਵਾਣੇ ਨੂੰ ਤੀਵੀਪੁਰ ਤਲਵਾਰ ਚੁੱਕੇ ਹੋਏ ਦੇਖ ਕੇ ਸਿੱਖ ਕੰਨਿਆਂ ਨੂੰ ਧਰਮ ਦਾ ਰੁੱਖ ਉਮਲ ਪਿਆ। ਝੱਟ ਪੱਟ ਪਿੱਛੇ ਵਾਰ ਹੋ ਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਔਰ ਤਲਵਾਰ ਹੱਥੋਂ ਨਿਕਲ ਗਈ। ਕੰਨਿਆਂ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਇਆ ਕਿ ਉੱਠਣੇ ਜੋਗਾ ਨਾ ਰਹੇ। ਇਸ ਹਿੰਮਤ ਨੂੰ ਦੇਖ ਕੇ ਪਠਾਣੀ ਨੂੰ ਵੀ ਹੌਂਸਲਾ ਭਰ ਆਇਆ ਅਤੇ ਉਸਨੇ ਵੀ ਆਦ ਪਾਇਆ। ਦੋਹਾਂ ਨੇ ਰਲ ਕੇ ਉਸਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿੱਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਔਰ ਘਰਾੜੇ ਮਾਰਦੇ ਦੀ ਰਾਤ ਬਤੀਤ ਹੋਣ ਲੱਗੀ। ਪਰ ਦਿਨ ਤੋਂ ਪਹਿਲੇ ਤ੍ਰੀਮਤਾਂ ਨੇ ਉਸਦੀਆਂ ਮੁਸ਼ਕਾਂ ਖੋਲ੍ਹ ਦਿੱਤੀਆਂ ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸਨੂੰ ਚੇਤੇ ਨਾ ਆਵੇ। ਸੱਚਮੁੱਚ ਨਸ਼ੇ ਦੀ ਟੋਟ ਵਿੱਚ ਜਾਗੇ ਹੋਏ ਰਾਤ ਦੀ ਬੀਤੀ ਚੇਤੇ ਨਾ ਆਈ। ਆਪਣੀ ਟੋਟ ਦੀ ਧੁਨ ਵਿੱਚ ਹੋਰ ਪੀਤੀ ਔਰ ਬਾਗ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿੱਚ ਬੀਤਿਆ। ਰਾਤ ਨੂੰ ਫੇਰ ਘਰ ਆਇਆ। ਵਹੁਟੀ ਨੂੰ ਦੇਖ ਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਨੂੰ ਖਬਰ ਪਹੁੰਚਾਈ ਸੀ। ਫੇਰ ਵਾਰ ਕੀਤੋਸ, ਪਰ ਬਹਾਦਰ ਸਿੰਘਣੀ ਅਤੇ ਫਾਤਮਾ ਅੱਗੇ ਹੀ ਤਿਆਰ ਸਨ। ਹਿੰਮਤ ਅਤੇ ਹੌਂਸਲੇ ਨੇ ਮਦਦ ਦਿੱਤੀ। ਸਿੱਖ ਕੰਨਿਆ ਦੀ ਮਦਦ ਨੇ ਪਠਾਣੀ ਨੂੰ ਫਿਰ ਬਚਾ ਲਿਆ। ਤੀਸਰੇ ਦਿਨ ਆਪ ਘਰ ਹੀ ਨਾ ਵੜੇ ਅਤੇ ਕਈ ਦਿਨ ਨਾ ਵੜੇ। ਗੱਲ ਕੀ, ਵੈਲਦਾਰੀਆਂ ਵਿੱਚ ਰੁਪਈਆ ਆਪਣਾ ਅਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣ ਦਾ ਵੀ ਅਸਰ ਨਹੀਂ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਹੈ ਕਿ ਲੱਗੇ ਅਤੇ ਛੇਤੀ ਛੁੱਟ ਜਾਏ। ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇੱਕ ਵਾਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲਹਿੰਦੀ। ਜੋ ਲੋਕ ਇਸ 'ਤੇ ਮੰਦਰਪੁਰ ਗਏ, ਜਾਨ ਮਾਲ ਇੱਜ਼ਤ ਧਰਮ ਲੋਕ ਪਰਲੋਕ ਸਭ ਕੁਝ ਮਣਸ ਕੇ ਵੀ ਨਹੀਂ ਮੁੜੇ। ਇਸ ਤਰ੍ਹਾਂ ਖਾਨ ਦਾ ਹਾਲ ਹੋਇਆ। ਜਦ ਤੱਕ ਰੁਪਈਆ ਖੁੱਲ੍ਹਾ ਰਿਹਾ ਨਿਭਦੀ ਗਈ, ਤਦ ਤੱਕ ਵਿਰੋਧੀ ਵੀ ਨਾ ਕੁਝ ਬੋਲ ਸਕੇ। ਪਰ ਜਦ ਹੁਣ ਆਪਣਾ ਰੁਪਈਆ ਮੁੱਕ ਕੇ ਸਰਕਾਰੀ ਰੁਪਈਏ ਨੂੰ ਹੱਥ ਪੈਣ ਲੱਗਾ ਤਦ ਕੀ ਬਣੇ। ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ ਔਰ ਵੈਰੀ ਬਦਲੇ ਲੈਣ ਦਾ ਸਮਾਂ ਸਮਝ ਕੇ ਵਾਰ ਕਰਨ ਲੱਗੇ। ਇੱਥੋਂ ਤੀਕ ਕੇ ਸਰਕਾਰੀ ਗਬਨ ਦਾ ਹਾਲ ਸਰਕਾਰੀ ਮਲੂਮ ਹੋ ਗਿਆ। ਖਾਨ ਸਾਹਿਬ ਫੜੇ ਗਏ ਔਰ ਹਵਾਲਾਤ ਪਹੁੰਚੇ। ਘਰ ਬਾਰ ਜ਼ਬਤ ਹੋ ਗਏ ਅਤੇ ਫਾਤਮਾ ਨੂੰ ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਖ ਹੋਣ ਕਰਕੇ ਘਰ ਮਿਲਿਆ ਰਿਹਾ ਅਤੇ ਗੁਜ਼ਾਰੇ ਵਾਸਤੇ ਕੁਝ ਰੁਪਈਆ ਮਿਲਦਾ ਰਿਹਾ। ਬਾਕੀ ਦਾ ਸਭ ਮਾਲਮਤਾ ਸਰਕਾਰੀ ਖਜ਼ਾਨੇ ਵਿੱਚ ਜਾ ਪਿਆ। ਇੱਕ ਖਾਸ ਹਾਕਮ ਪੜਤਾਲ ਕਰਨ ਲੱਗਾ। ਪੜਤਾਲ ਵਿੱਚ ਖੁਨਾਮੀਆਂ ਨਿਕਲੀਆਂ, ਉੱਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਔਰ ਖਾਨ ਸਾਹਿਬ ਨੂੰ ਨਿਮਕ ਹਰਾਮੀ ਵਿੱਚ ਕਤਲ ਕਰਨੇ ਦਾ ਹੁਕਮ ਹੋ ਗਿਆ। ਜਦ ਇਹ ਹੁਕਮ ਹੋਇਆ ਕਿ ਖਾਨ ਸਾਹਿਬ ਕਤਲ ਕੀਤੇ ਜਾਣ, ਤਦ ਫਾਤਮਾ ਦੇ ਤਾਂ ਸੁਣਦਿਆਂ ਹੀ ਹੱਥਾਂ ਦੇ ਤੋਤੇ ਉੱਡ ਗਏ। ਭਾਵੇਂ ਪਤੀ ਦੇ ਕੁਕਰਮਾਂ ਕਰਕੇ ਦੁਖਿਤ ਸੀ, ਪਰ ਉਸਦੀ ਮੌਤ ਦੀ ਇੱਛਾਵਾਨ ਉਹ ਕਦੇ ਵੀ ਨਹੀਂ ਸੀ। ਬੜੇ ਕਰੜੇ ਦਿਲ ਵਾਲੀ ਕੌਮ ਵਿੱਚੋਂ ਸੀ, ਪਰ ਆਪ ਨਰਮ ਦਿਲ ਵਾਲੀ ਸੀ ਅਤੇ ਸਤਵੰਤ ਕੌਰ ਦੀ ਸੰਗਤ ਨੇ ਸੋਹਣੀ ਰੰਗਤ ਚਾੜ ਦਿੱਤੀ ਸੀ ਅਤੇ ਇਹ ਮਤ ਸਿਖਾ ਦਿੱਤੀ ਸੀ, ਜੇ ਫਿਰ ਬਹੁ ਘਰ ਹੰਢਣਾ ਸਤ ਰੱਖੇ ਨਾਰੇ। ਸੋ ਵਿਚਾਰੀ ਸੁਣਦੇ ਸਾਰ ਸੋਚ ਸਮੁੰਦਰ ਵਿੱਚ ਗਰਕ ਹੋ ਗਈ। ਕੋਈ ਦਰਦੀ ਨਹੀਂ, ਕੋਈ ਸੱਜਣ ਨਹੀਂ, ਕਿਸ ਨੂੰ ਸੁਣਾਵੇ, ਕਿਸ ਦੀ ਸਹਾਇਤਾ ਲਵੇ। ਇੱਕ ਸਿੱਖ ਕੰਨਿਆ ਹੈ ਜੋ ਪਰਦੇਸਣ ਔਰ ਗੁਲਾਮੀ ਦੀ ਦਸ਼ਾ ਵਿੱਚ, ਪਰ ਡੁੱਬਦੇ ਨੂੰ ਤੀਲੇ ਦਾ ਸਹਾਰਾ ਸੀ। ਇਸ ਨੂੰ ਆਪਣੀ ਸੱਜਣੀ ਅਤੇ ਦਰਦਨ ਜਾਣ ਕੇ ਦਿਲ ਦੀ ਵਿਥਿਆ ਕਹਿ ਸੁਣਾਉਂਦੀ ਔਰ ਰੋ ਰੋ ਕੇ ਪੁੱਛਦੀ ਕਿ ਦੱਸ ਸਹੀਏ, ਹੁਣ ਕੀ ਕਰਾਂ। ਜਦਕਿ ਮਾਲਕ ਦੇ ਸਿਰ ਦੀ ਖੈਰ ਨਹੀਂ, ਸਤਵੰਤ ਨੇ ਦਰਦ ਵੰਡਾਇਆ। ਫਿਰ ਸੋਚ ਸੋਚ ਕੇ ਸਮਝਾਇਆ ਕਿ ਭਾਵੀ ਅਮਿੱਟ ਹੈ, ਜੋ ਹੋਣਹਾਰ ਹੈ ਸੋ ਹੋਵੇਗਾ, ਪਰ ਉੱਦਮ ਤੇ ਹੀਲਾ ਕਰਨਾ ਲੋੜੀਂਦਾ ਹੈ। ਵੱਡੀ ਰਾਣੀ ਤੱਕ ਆਪਦੀ ਪਹੁੰਚ ਹੈ, ਉਸ ਨੂੰ ਮਿਲੋ ਤੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ। ਭਲਾ ਜੇ ਉਸਦੇ ਮਨ ਮਿਹਰ ਪਵੇ ਤੇ ਅਮੀਰ ਨੂੰ ਕਹਿ ਕੇ ਬਖਸ਼ਾ ਦੇਵੇ, ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸੀ ਹੋ ਜਾਵੇ। ਫਾਤਮਾ ਨੂੰ ਇਹ ਸਿੱਖਿਆ ਪਸੰਦ ਆਈ ਔਰ ਬੇਗਮ ਨੂੰ ਮਿਲਣੇ ਦਾ ਉਪਰਾਲਾ ਕੀਤਾ। ਦੂਸਰੇ ਦਿਨ ਉਸਦੇ ਮਹਿਲੀਂ ਗਈ, ਉਸਨੇ ਆਦਰ ਦਿੱਤਾ ਔਰ ਪਾਸ ਬਿਠਾਇਆ ਤੇ ਪਿਆਰ ਨਾਲ ਉਸਦੇ ਦੁਖੀ ਹੋਣ ਦਾ ਕਾਰਨ ਪੁੱਛਿਆ। ਫਾਤਮਾ ਨੇ ਸਾਰਾ ਹਾਲ ਸੁਣਾ ਕੇ ਕਿਹਾ, ਵਾਸਤੇ ਖੁਦਾ ਰਸੂਲ ਦੇ, ਅਮੀਰ ਸਾਹਿਬ ਪਾਸ ਸਿਫਾਰਸ਼ ਕਰੋ ਜੋ ਮੇਰੇ ਘਰ ਵਾਲੇ ਦੀ ਜਾਨ ਬਖਸ਼ੀ ਹੋਵੇ। ਬੇਗਮ ਦਾ ਦਿਲ ਭਰ ਆਇਆ ਔਰ ਉਸਨੇ ਦਿਲਾਸਾ ਦੇ ਕੇ ਕਿਹਾ ਕਿ ਫਾਤਮਾ, ਤੂੰ ਉਦਾਸ ਨਾ ਹੋ, ਮੈਂ ਸਿਰੋਂ ਪਰੇ ਇਸ ਗੱਲ ਦਾ ਯਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖਲਾਸੀ ਹੋਵੇ, ਤੂੰ ਅੱਲਾ 'ਤੇ ਭਰੋਸਾ ਕਰ। ਫਾਤਮਾ ਘਰ ਆਈ, ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ। ਜਾਂ ਰਾਤ ਹੋਈ ਤਦ ਨੀਂਦ ਕਿੱਥੇ? ਫਾਤਮਾ ਤਾਂ ਗਿਣਤੀਆਂ ਅਤੇ ਵਿਚਾਰਾਂ ਵਿੱਚ ਨੀਮ ਸ਼ੁਦੈਣ ਵਾਂਗ ਬੜਾਉਂਦੀ, ਜਾਗਦੀ, ਸੌਂਦੀ ਅਤੇ ਉਂਘਦੀ ਰਹੀ। ਪਰ ਸਤਵੰਤ ਕੌਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੌੜਾਉਂਦੀ ਰਹੀ ਕਿ ਜਿਸ ਤਰ੍ਹਾਂ ਕੋਈ ਭਾਰਾ ਦਾਨਾ ਮਨੁੱਖ ਔਖਿਆਈਆਂ ਵੇਲੇ ਸੋਚਾਂ ਸੋਚਦਾ ਹੈ। ਇਸਨੇ ਛੇਕੜ ਇਹ ਸਿੱਟਾ ਕੱਢ ਲਿਆ ਕਿ ਬੇਗਮ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ ਸੋਟੇ ਨੂੰ ਸੋਨਾ ਹੈ। ਜੇ ਸੋਟੇ ਨੂੰ ਸੋਨਾ ਨਾ ਚੜ੍ਹੇ ਤਦ ਕੀ ਕੀਤਾ ਜਾਵੇ? ਇਹ ਵਿਚਾਰਦੀ ਕੰਨਿਆ ਐਸੀ ਡੂੰਘੀ ਸੋਚੀ ਉਤਰੀ ਕਿ ਅੰਦਰ ਆਸਾ ਅਤੇ ਨਿਰਾਸ਼ਤਾ ਦਾ ਘੋਲ ਹੋਣ ਲੱਗ ਪਿਆ। ਉਸਦੀ ਸੋਚ ਆਸ ਨੂੰ ਤਕੜਿਆਂ ਕਰਨ ਦੇ ਕਈ ਉਪਰਾਲੇ ਸੋਚੇ ਔਰ ਨਿਰਾਸ਼ਤਾ ਨੂੰ ਹਟਾਵੇ, ਪਰ ਅੰਤ ਨਿਰਾਸ਼ਤਾ ਮਰਦੀ ਨਾ ਦਿਸੇ। ਇਸੇ ਤਰ੍ਹਾਂ ਦੀਆਂ ਸੋਚਾਂ ਵਿੱਚ ਸਤਵੰਤ ਕੌਰ ਆਪ ਮੁਹਾਰੀ ਬੋਲ ਉੱਠੀ, ਹੇ ਨਿਰਾਸ਼ਤਾ, ਜੇ ਤੂੰ ਇੱਕੋਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉੱਤੇ ਆਪਣੇ ਪੈਰ ਟਿਕਾ ਅਤੇ ਇਸ ਦੇ ਬਦਲੇ ਮੇਰੇ ਯਤਨ ਦੇ ਰਸਤੇ ਛੱਡ ਦੇ, ਅਦਲਾ ਬਦਲੀ ਕਰ ਲੈ। ਇਹ ਕਹਿ ਕੇ ਹਟੀ ਤਾਂ ਇਸ ਦੇ ਉਪਰਾਲੇ ਦਾ ਰਸਤਾ ਸਾਫ਼ ਹੋ ਗਿਆ ਔਰ ਜੋ ਕੁਝ ਦਿਨੇ ਉੱਠ ਕੇ ਕਰਨਾ ਚਾਹੀਏ ਇਸ ਤਰ੍ਹਾਂ ਉਸਨੇ ਮਿਥ ਲਿਆ ਜਿੱਕਰ ਕੋਈ ਨਕਸ਼ਾ ਖਿੱਚ ਲਈਦਾ ਹੈ। ਸਵੇਰੇ ਉੱਠੀ ਔਰ ਸੁਆਣੀ ਪਾਸ ਗਈ, ਉਸਨੂੰ ਉਠਾਇਆ, ਕੱਪੜੇ ਪੁਆਏ, ਉਪਦੇਸ਼ ਦੇ ਕੇ ਧੀਰਜ ਬਣਵਾਇਆ ਔਰ ਇਹ ਅਕਲ ਦੇ ਕੇ ਬੇਗਮ ਵੱਲ ਘੱਲਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖਸ਼ੀ ਨਾ ਹੋਵੇ ਤਦ ਬੇਗਮ ਨੂੰ ਕਹੀਂ ਕਿ ਇਤਨੀ ਆਗਿਆ ਤਾਂ ਤੈਨੂੰ ਲੈ ਦੇਵੇ ਕਿ ਇੱਕ ਵਾਰੀ ਤੂੰ ਪਤੀ ਨੂੰ ਉਸਦੇ ਮਰਨ ਤੋਂ ਪਹਿਲੇ ਮਿਲ ਸਕੇ। ਇਹ ਗੱਲ ਬੇਗਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀਂ। ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਇਸ ਗੱਲ ਨੂੰ ਜ਼ਰੂਰ ਮੰਨ ਲੈਣਗੇ। ਟੁੱਟੇ ਦਿਲ ਪਰ ਔੜ ਮਾਰੀ ਪਰਜਾ ਦੀ ਉਸ ਦਸ਼ਾ ਵਾਂਗ ਜੋ ਬਰਸਾਤ ਦੇ ਅੰਤ ਤੱਕ ਆਸ ਬੰਨੀ ਰੱਖਦੀ ਹੈ ਕਿ ਖਬਰੇ ਹੁਣ ਵੀ ਮੀਂਹ ਪੈ ਜਾਏ। ਫਾਤਮਾ ਦਿਲ ਨੂੰ ਦਿਲਬਰੀਆਂ ਦਿੰਦੀ ਡੋਲੀ ਵਿੱਚ ਬੈਠ ਕੇ ਤੁਰੀ ਔਰ ਅਮੀਰ ਦੇ ਘਰ ਪਹੁੰਚੀ। ਅੱਗੋਂ ਬੇਗਮ ਨੇ ਆਦਰ ਨਾਲ ਬਿਠਾਇਆ, ਸੁੱਖ ਪੁੱਛੀ, ਫਾਤਮਾ ਨੇ ਅਦਬ ਨਾਲ ਉੱਤਰ ਦਿੱਤੇ। ਪਰ ਜਦ ਮਤਲਬ ਦੀ ਗੱਲ ਛਿੜੀ ਤਦ ਬੇਗਮ ਨੇ ਸਿਰ ਫਿਰ ਕੇ ਕਿਹਾ, ਬੀਬੀਏ, ਜਿੰਨਾ ਜ਼ੋਰ ਮੇਰੇ ਵਿੱਚ ਸੀ ਮੈਂ ਲਾ ਥੱਕੀ ਹਾਂ, ਪਰ ਅਮੀਰ ਸਾਹਿਬ ਇੱਕ ਨਹੀਂ ਮੰਨਦੇ। ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ, ਇਸ ਲਈ ਕੁਝ ਪੇਸ਼ ਨਹੀਂ ਜਾਂਦੀ। ਫਾਤਮਾ ਸੁਣਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਥੋੜ੍ਹਾ ਬਹੁਤ ਆਸਾ ਜੇ ਕੁਝ ਸੀ ਸਭ ਟੁੱਟ ਗਈ ਔਰ ਡੋਬ ਪੈਣ ਲੱਗਾ ਸੀ ਕਿ ਫਿਰ ਸਮਾਂ ਵਿਚਾਰ ਕੇ ਫਾਤਮਾ ਸੰਭਲੀ ਅਤੇ ਦੂਸਰੀ ਬੇਨਤੀ ਕੀਤੀ। ਉਹ ਬੇਗਮ ਨੇ ਕਿਹਾ ਕਿ ਇਹ ਮੈਂ ਜ਼ਰੂਰ ਮਨਾ ਲਵਾਂਗੀ। ਤਸੱਲੀ ਲੈ ਕੇ ਔਰ ਬੇਗਮ ਤੋਂ ਵਿਦਾ ਹੋ ਕੇ ਫਾਤਮਾ ਘਰ ਆਈ ਔਰ ਸਤਵੰਤ ਕੌਰ ਨੂੰ ਹਾਲ ਸੁਣਾਇਆ। ਉਸ ਬੀਰ ਕੁੜੀ ਦੇ ਚਿਹਰੇ ਦਾ ਰੰਗ ਨਾ ਵਟੀਜਿਆ, ਉਹੋ ਜਿਹੀ ਦੀ ਉਹੋ ਜਿਹੀ ਰਹੀ। ਬੜੇ ਪੱਕੇ ਜਿਗਰੇ ਨਾਲ ਪੁੱਛਣ ਲੱਗੀ ਕਿ ਕੀ ਤੁਸਾਂ ਦੂਸਰੀ ਬੇਨਤੀ ਕੀਤੀ ਸੀ? ਫਾਤਮਾ ਬੋਲੀ, ਹਾਂ, ਬੇਗਮ ਨੇ ਕਿਹਾ ਸੀ ਕਿ ਇਹ ਗੱਲ ਮੈਂ ਜ਼ਰੂਰ ਮਨਾ ਲਵਾਂਗੀ ਔਰ ਅੱਜ ਦੁਪਹਿਰ ਹੀ ਤੈਨੂੰ ਖਬਰ ਦੱਸ ਭੇਜਾਂਗੀ, ਕਿਉਂਕਿ ਅਮੀਰ ਨੇ ਹੁਣ ਮਹਿਲਾਂ ਵਿੱਚ ਆਉਣਾ ਹੈ। ਇਹ ਸੁਣ ਕੇ ਸਤਵੰਤ ਕੌਰ ਦੂਸਰੇ ਕਮਰੇ ਵਿੱਚ ਜਾ ਕੇ ਪਾਠ ਕਰਨ ਲੱਗ ਗਈ ਔਰ ਕਰਦੀ ਕਰਦੀ ਕਿੰਨਾ ਚਿਰ ਲੱਗੀ ਰਹੀ। ਜਦ ਦੋ ਵਜੇ ਦਾ ਵੇਲਾ ਹੋ ਗਿਆ ਤਦ ਫਾਤਮਾ ਨੇ ਆਪ ਬੁਲਾਇਆ ਔਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ ਪਰ ਇਕੱਲੀ ਵਾਸਤੇ ਔਰ ਇਹ ਵੀ ਕਹਿ ਭੇਜਿਆ ਹੈ ਕਿ ਕੱਲ੍ਹ ਹੀ ਮਿਲ ਲਓ ਕਿਉਂਕਿ ਪਰਸੋਂ ਉਸਨੇ ਮਾਰੇ ਜਾਣਾ ਹੈ। ਇਹ ਗੱਲ ਵੀ ਬੇਗਮ ਨੇ ਦੱਸ ਭੇਜੀ ਹੈ ਕਿ ਕੈਦ ਖਾਨੇ ਦੇ ਅਫਸਰ ਨੂੰ ਹੁਕਮ ਹੈ ਜਿਸ ਵੇਲੇ ਮੈਂ ਚਾਹਾਂ ਚਲੀ ਜਾਵਾਂ। ਸਤਵੰਤ ਕੌਰ ਬੋਲੀ, ਬੀਬੀ ਬਹੁਤ ਭਲਾ ਹੋਇਆ, ਹੁਣ ਅਕਾਲ ਪੁਰਖ ਭਲੀ ਕਰੇਗਾ। ਫਾਤਮਾ, ਪਿਆਰੀ ਕੀ ਭਲੀ ਕਰੇਗਾ, ਹੁਣ ਤਾਂ ਸਭ ਇਲਾਜ ਦੂਰ ਹੋ ਚੁੱਕੇ ਹਨ, ਹੁਣ ਕੀ ਹੋਵੇਗਾ। ਸਤਵੰਤ ਕੌਰ, ਬੀਬੀ ਤੂੰ ਕੁਛ ਨਾ ਕਰ, ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ, ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ, ਪਰ ਮੈਂ ਸਿੰਘ ਹਾਂ ਔਰ ਮੈਂ ਤੁਹਾਡਾ ਨਿਮਕ ਖਾਧਾ ਹੈ ਅਤੇ ਤੁਸੀਂ ਮੇਰੀ ਬਿਪਤਾ ਵਿੱਚ ਮੇਰੇ ਨਾਲ ਪਿਆਰ ਕੀਤਾ ਹੈ, ਇਸ ਲਈ ਮੈਂ ਆਪ ਦੀ ਸੇਵਾ ਵਿੱਚ ਜਿੰਦ ਵਾਰ ਨੂੰ ਵੀ ਫਰਕ ਨਹੀਂ ਕਰਾਂਗੀ। ਤੁਸੀਂ ਪੁੱਛੋ ਕੁਛ ਨਾ, ਜੋ ਕਹਾਂ ਕਰੀ ਚੱਲੋ, ਡੋਲੇ ਦਾ ਬੰਦੋਬਸਤ ਕਰੋ ਕਿ ਜਿਸ ਵਿੱਚ ਬੈਠ ਕੇ ਪਰਦੇ ਨਾਲ ਅੰਦਰ ਪਹੁੰਚ ਹੋਵੇ। ਗੱਲ ਕੀ, ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ। ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਾ, ਅੰਦਰ ਕੈਦੀ ਦੀ ਕੋਠੀ ਵਿੱਚ ਉਤਾਰਿਆ ਗਿਆ। ਚੁੱਕਣ ਵਾਲੇ ਔਰ ਸਿਪਾਹੀ ਸਭ ਬਾਹਰ ਹੋਏ। ਕੈਦੀ ਨੂੰ ਵੀ ਖਬਰ ਸੀ ਕਿ ਮੇਰੀ ਉਹ ਵਹੁਟੀ ਜਿਸ ਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ, ਮੇਰੀ ਮੁੱਖ ਯਾਤਰਾ ਕਰਨ ਨੂੰ ਆਈ ਹੈ। ਇਸ ਵੇਲੇ ਸ਼ਰਾਬ ਔਰ ਪਦਾਰਥਾਂ ਦਾ ਨਸ਼ਾ ਉੱਡ ਚੁੱਕਾ ਹੋਇਆ ਸੀ। ਖਾਨ ਬਹਾਦਰ ਸੁੱਖ ਕੇ ਤੀਲਾ ਹੋ ਰਿਹਾ ਸੀ, ਅੱਖਾਂ ਟੋਏ ਲਹਿ ਚੁੱਕੀਆਂ ਸਨ। ਹੁਣ ਤਾਂ ਉਸਨੂੰ ਇਹ ਵੀ ਸਮਝ ਪੈ ਚੁੱਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ ਔਰ ਮੇਰੇ ਕਰਮਾਂ ਦਾ ਫਲ ਦੇਣੇ ਲਈ ਮੇਰੇ ਸਿਰ 'ਤੇ ਤਲਵਾਰ ਚਮਕ ਰਹੀ ਹੈ। ਕਾਂਡ ਚੌਥਾ। ਇਸ ਤੰਗ ਕੋਠੜੀ ਵਿੱਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ, ਜਿਸ ਵਿੱਚੋਂ ਇੱਕ ਸੁੰਦਰ ਜਵਾਨ ਇਸਤਰੀ ਨਿਕਲੀ ਔਰ ਨਿਕਲਦੇ ਸਾਰ ਕਮਰੇ ਵਿੱਚ ਜਾ ਵੜੀ। ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਤੜਾ ਕੇ ਤੱਕ ਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ, ਬੋਲੀ ਕਿ ਹੁਣ ਵਕਤ ਹੈ ਬੜਾ ਨਾਜ਼ੁਕ, ਗੱਲ ਕਰਨੇ ਦਾ ਸਮਾਂ ਨਹੀਂ, ਤੁਸੀਂ ਮਰਦਾਵੇਂ ਲਾ ਦਿਓ ਅਤੇ ਜ਼ਨਾਨੇ ਪਹਿਨ ਲਵੋ ਜੋ ਮੈਂ ਆਉਂਦੇ ਹਨ, ਅਤੇ ਤੁਸੀਂ ਡੋਲੇ ਵਿੱਚ ਬੈਠ ਜਾਓ, ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ, ਤੁਸੀਂ ਇੰਜ ਤ੍ਰੀਮਤ ਦੇ ਵੇਸ ਵਿੱਚ ਘਰ ਪਹੁੰਚ ਜਾਓਗੇ। ਤਦ ਡੋਲਿਓਂ ਉੱਤਰਦੇ ਹੀ ਭੇਸ ਵਟਾ ਲਿਓ ਔਰ ਹਿੰਦੁਸਤਾਨ ਨੂੰ ਨਿਕਲ ਜਾਇਓ, ਹੋਰ ਸਲਾਹ ਘਰ ਪਹੁੰਚ ਕੇ ਕਰ ਲੈਣੀ, ਛੇਤੀ ਕਰੋ। ਖਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ, ਮੌਤ ਦੇ ਮੂੰਹੋਂ ਬਚਣੇ ਦਾ ਰਸਤਾ ਨਿਕਲ ਪਿਆ। ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨਿਆ ਦੀ ਕਾਲੀ ਨੇ ਉਸਨੂੰ ਕੁਛ ਨਾ ਪੁੱਛਣ ਦਿੱਤਾ। ਤ੍ਰੀਮਤ ਦਾ ਭੇਸ ਵਟਾ ਕੇ ਉੱਤੇ ਬੁਰਕਾ ਪਾ ਕੇ ਡੋਲੇ ਵਿੱਚ ਹੋ ਬੈਠਾ। ਕੁਛ ਸਮੇਂ ਮਗਰੋਂ ਟਹਿਲੀਏ ਆਏ, ਡੋਲਾ ਚੁੱਕ ਕੇ ਲੈ ਗਏ। ਪਹਿਰੇਦਾਰ ਨੂੰ ਕੀ ਸ਼ੁਭਹਿ ਹੋ ਸਕਦਾ ਸੀ ਕਿ ਇੰਨੇ ਚਿਰ ਵਿੱਚ ਕੀ ਹਨੇਰ ਵਰਤ ਗਿਆ ਹੈ। ਬੇਖ ਟਕੇ ਡੋਲਾ ਚੁਕਵਾ ਕੇ ਅਤੇ ਕੋਠੜੀ ਨੂੰ ਜਿੰਦਰਾ ਮਾਰ ਕੇ ਸਹਿਜ ਸੁਭਾਅ ਸਾਰੇ ਵਿਦਾ ਹੋ ਗਏ। ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ, ਬਾਹਰਲੇ ਮੈਦਾਨ ਵਿੱਚ ਤਿਆਰੀ ਕੀਤੀ ਗਈ। ਜਲਾਦ ਤਲਵਾਰ ਲੈ ਕੇ ਆ ਪਹੁੰਚਾ। ਇੱਧਰ ਦੋ ਸਿਪਾਹੀ ਕੋਠੜੀ ਵਿੱਚੋਂ ਕੈਦੀ ਨੂੰ ਕੱਢਣ ਵਾਸਤੇ ਗਏ, ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ, ਇੱਕ ਮੁਟਿਆਰ ਬੈਠੀ ਹੈ ਅਤੇ ਮਰਦਾਵੇਂ ਕੱਪੜੇ ਕੋਲ ਪਏ ਹਨ। ਹੱਕੇ ਬੱਕੇ ਹੋ ਕੇ ਉਹਨਾਂ ਨੇ ਦਰੋਗੇ ਨੂੰ ਆਵਾਜ਼ ਦਿੱਤੀ। ਉਸਨੇ ਵੀ ਹੈਰਾਨੀ ਨਾਲ ਅਚਰਜ ਕੌਤਕ ਦੇਖ ਕੇ ਆਪਣਾ ਬੁੱਲ ਟੁੱਕਿਆ ਔਰ ਕਚੀਚੀ ਵੱਟੀ, ਪਰ ਨਿਰਭੈ ਇਸਤਰੀ ਡਰੀ ਨਹੀਂ, ਗੰਭੀਰ ਬੈਠੀ ਉਹਨਾਂ ਦੇ ਚਿਹਰੇ ਵੱਲ ਤੱਕ ਰਹੀ ਹੈ। ਦਰੋਗਾ, ਹੇ ਤ੍ਰੀਮਤ, ਤੂੰ ਕੌਣ ਹੈ ਔਰ ਖਾਨ ਸਾਹਿਬ ਕਿੱਥੇ ਹਨ? ਤ੍ਰੀਮਤ, ਮੈਂ ਉਹ ਹਾਂ ਜੋ ਕੱਲ੍ਹ ਡੋਲੇ ਵਿੱਚ ਆਈ ਸਾਂ, ਔਰ ਖਾਨ ਸਾਹਿਬ ਡੋਲੇ ਵਿੱਚ ਬੈਠ ਕੇ ਚਲੇ ਗਏ, ਤੁਸੀਂ ਉਹਨਾਂ ਦੀ ਥਾਂ ਮੈਨੂੰ ਕਤਲ ਕਰ ਦਿਓ। ਦਰੋਗਾ, ਗਜ਼ਬ, ਕਹਿਰ ਇਲਾਹੀ, ਐ ਔਰਤ ਤੂੰ ਹਨੇਰ ਮਾਰਿਆ, ਮਰਦਾਂ ਦੇ ਕੰਨ ਕੁਤਰੇ, ਸਾਰੀ ਅਕਲ ਮੇਟ ਦਿੱਤੀ। ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡੱਕਰੇ ਡੱਕਰੇ ਕਰ ਦਿੱਤਾ ਜਾਵੇ। ਤ੍ਰੀਮਤ, ਠੀਕ ਹੈ, ਮੈਂ ਤਾਂ ਆਪਣਾ ਨਿਮਕ ਹਲਾਲ ਕੀਤਾ ਹੈ, ਇੱਕ ਜਾਨ ਬਚਾਈ ਹੈ, ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁੱਖ ਹੈ, ਚਲਾਓ ਤਲਵਾਰ ਔਰ ਮਾਰੋ ਇੱਕ ਤ੍ਰੀਮਤ ਨੂੰ। ਦਰੋਗਾ, ਠੀਕ, ਅੱਛਾ, ਹੈਂ, ਕੀ ਮੈਂ ਤ੍ਰੀਮਤ ਦੇ ਲਹੂ ਨਾਲ ਹੱਥ ਰੰਗਾਂ? ਨਹੀਂ ਨਹੀਂ, ਕਦੇ ਨਹੀਂ, ਮੈਂ ਆਪਣੇ ਹੱਥ ਤੀਵੀਂ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ, ਪਰ ਮੈਂ ਮਾਲਕ ਨੂੰ ਕੀ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀਂ ਦੇ ਹੱਥੋਂ ਛੱਲਿਆ ਗਿਆ। ਤ੍ਰੀਮਤੇ, ਜੇ ਤੈਨੂੰ ਮਾਰਾਂ ਤਦ ਕਾਇਰ, ਜੇ ਛੱਡਾਂ ਨਿਮਕ ਹਰਾਮ, ਜੇ ਮਾਲਕ ਨੂੰ ਦੱਸਾਂ ਤਦ ਉੱਲੂ। ਤ੍ਰੀਮਤ, ਹੇ ਬਜ਼ੁਰਗ ਦਰੋਗੇ, ਘਬਰਾ ਨਹੀਂ, ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ, ਤੇਰਾ ਇਸ ਵਿੱਚ ਕੋਈ ਦੋਸ਼ ਨਹੀਂ ਹੈ, ਤੂੰ ਮਾਲਕ ਨੂੰ ਛੇਤੀ ਖਬਰ ਕਰ ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ, ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘੁਰੇ ਵਿੱਚ ਆਪ ਨਾ ਆਵੜਦੀ। ਮੈਂ ਮਰਨਾ ਬਿੱਧ ਕੇ ਆਈ ਹਾਂ, ਮੈਂ ਕਿਸੇ ਦੁੱਖ ਤੋਂ ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ। ਜੋ ਬਹਾਦੁਰ ਸ਼ਸਤਰ ਪਹਿਨਦਾ ਜੰਗ ਨੂੰ ਤੁਰਦਾ ਹੈ, ਉਹ ਦੁੱਖਾਂ ਨੂੰ ਸੱਜੇ ਹੱਥ ਔਰ ਮੌਤ ਨੂੰ ਖੱਬੇ ਹੱਥ ਪਰ ਤਰ ਲੈਂਦਾ ਹੈ। ਬਹਾਦੁਰ ਹਾਂ ਕਿਉਂਕਿ ਮੈਂ ਇੱਕ ਜਾਨ ਬਚਾਈ ਹੈ। ਕਿਸੇ ਨੇ ਬੇਕਸੀ ਵਿੱਚ ਮੇਰੇ ਨਾਲ ਪਿਆਰ ਕੀਤਾ ਸੀ, ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲ ਕੇ ਨੇਕੀ ਕੀਤੀ ਹੈ। ਇਸ ਤਰ੍ਹਾਂ ਦੇ ਵਾਕ ਸੁਣ ਕੇ ਦਰੋਗਾ ਹੱਕਾ ਬੱਕਾ ਰਹਿ ਗਿਆ। ਬਹੁਤ ਕੁਝ ਸੋਚਿਆ ਪਰ ਕੁਝ ਨਾ ਫੁਰਿਆ। ਛੇਕੜ ਦਰਬਾਰ ਵਿੱਚ ਹਾਜ਼ਰ ਹੋਇਆ ਔਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿੱਸਾ ਅਮੀਰ ਸਾਹਿਬ ਦੇ ਕੰਨਾਂ ਤੱਕ ਪਹੁੰਚਾਇਆ। ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ। ਹੁਕਮ ਦਿੱਤਾ ਕਿ ਉਸ ਔਰਤ ਨੂੰ ਜਿਸ ਵਿੱਚ ਇਤਨੀ ਕੁਰਬਾਨੀ ਹੈ ਦਰਬਾਰ ਵਿੱਚ ਹਾਜ਼ਰ ਕਰੋ। ਉਸੇ ਵੇਲੇ ਦਰੋਗਾ ਦੌੜਿਆ ਗਿਆ ਔਰ ਤ੍ਰੀਮਤ ਨੂੰ ਦਰਬਾਰ ਵਿੱਚ ਲਿਆ ਹਾਜ਼ਰ ਕੀਤੀ। ਭਰੀ ਸਭਾ ਵਿੱਚ ਇਕੱਲੀ ਤ੍ਰੀਮਤ ਅਦਬ ਨਾਲ ਸਿਰ ਨੀਵਾਂ ਕਰ ਖੜੋ ਗਈ। ਅਮੀਰ ਸਾਹਿਬ ਨੇ ਪੁੱਛਿਆ, ਤੂੰ ਕੌਣ ਹੈ ਔਰ ਇਹ ਕੀ ਮਾਜਰਾ ਹੈ ਜੋ ਤੂੰ ਇਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਈ ਹੈ? ਤ੍ਰੀਮਤ, ਮੈਂ ਪੰਜਾਬ ਦੇਸ਼ ਦੇ ਇੱਕ ਸਿੱਖ ਦੀ ਪੁੱਤਰੀ ਹਾਂ। ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਔਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿੱਚ ਪਾ ਕੇ ਇੱਥੇ ਪਹੁੰਚਾਇਆ ਔਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ। ਇਸ ਕਹਿਰ ਹੇਠ ਵੇਖ ਕੇ ਮੈਂ ਇਸ ਖਾਨ ਦੇ ਘਰ ਪਹੁੰਚੀ ਜਿਸ ਨੂੰ ਆਪ ਨੇ ਕਤਲ ਦੀ ਸਜ਼ਾ ਦਿੱਤੀ ਸੀ ਔਰ ਉਸ ਦੀ ਵਹੁਟੀ ਫਾਤਮਾ ਦੀ ਟਹਿਲਣ ਬਣੀ। ਭਾਵੇਂ ਉਹ ਮੇਰਾ ਮਾਲਕ ਨਹੀਂ, ਮੈਂ ਉਸ ਦੀ ਦਾਸੀ ਨਹੀਂ। ਮੈਂ ਇੱਕ ਬੇਗੁਨਾਹ ਦੁਖੀਆਂ ਹਾਂ, ਮਜ਼ਲੂਮ ਹਾਂ, ਪਰ ਫਿਰ ਵੀ ਉਸ ਦੀ ਵਹੁਟੀ ਦੇ ਨੇਕ ਸਲੂਕ ਦੀ ਹਿਸਾਨਮੰਦ ਹੋ ਕੇ ਮੈਂ ਉਸ ਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁੰਨ ਸਮਝਿਆ ਔਰ ਛਡਾਉਣ ਦੇ ਬੰਦੋਬਸਤ ਕੀਤੇ, ਪਰ ਕੁਝ ਪੇਸ਼ ਨਾ ਗਈ। ਛੇਕੜ ਆਪ ਤੋਂ ਇਹ ਆਗਿਆ ਮੰਗਵਾਈ ਕਿ ਫਾਤਮਾ ਖਾਂ ਸਾਹਿਬ ਨੂੰ ਮਿਲ ਲਵੇ। ਉਹ ਤ੍ਰੀਮਤ ਡਰਪੋਕ ਹੈ ਔਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਮੈਂ ਆਪ ਉਸ ਦੀ ਥਾਂ ਬੰਦੀਖਾਨੇ ਗਈ। ਖਾਂ ਨੂੰ ਜਨਾਨਾ ਪੇਸ਼ ਕਰਾ ਕੇ ਬਾਹਰ ਭੇਜ ਦਿੱਤਾ ਔਰ ਮਰਦਾਨਾ ਪੇਸ਼ ਕਰ ਬੈਠੀ ਰਹੀ। ਫਿਰ ਮੈਂ ਮਰਦਾਨਾ ਲਿਬਾਸ ਲਾ ਕੇ ਦੂਸਰਾ ਜਨਾਨਾ ਵੇਸ ਜੋ ਨਾਲ ਲਿਆਈ ਸਾਂ ਪਾ ਲਿਆ। ਅਮੀਰ, ਇਹ ਦਲੇਰ ਔਰਤ, ਤੂੰ ਬੜੀ ਬਹਾਦੁਰ ਹੈ। ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ। ਮੇਰੀ ਅਕਲ ਹੈਰਾਨ ਹੈ ਤੇਰੇ ਕਰਤੱਬ ਉੱਤੇ, ਪਰ ਤੂੰ ਸਿੱਖ ਦੀ ਧੀ ਹੈ, ਇਸ ਲਈ ਤੇਰਾ ਮਾਰਨਾ ਹੀ ਚੰਗਾ ਹੈ। ਪਰ ਤੇਰੀ ਬਹਾਦਰੀ ਦਾ ਇਨਾਮ ਨਾ ਦੇਵਾਂ ਤਦ ਵੀ ਹੈਫ ਹੈ, ਸੋ ਮੰਗ ਕਿ ਮੈਂ ਤੈਨੂੰ ਕੀ ਦੇਵਾਂ। ਤ੍ਰੀਮਤ, ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ, ਮੈਂ ਕੁਛ ਨਹੀਂ ਮੰਗਦੀ, ਹਾਂ ਕੁਛ ਪੁੱਛਿਆ ਚਾਹੁੰਦੀ ਹਾਂ। ਅਮੀਰ, ਕੀ ਪੁੱਛਿਆ ਚਾਹੁੰਦੀ ਹੈ? ਤ੍ਰੀਮਤ, ਮੈਂ ਇਹ ਪੁੱਛਿਆ ਚਾਹੁੰਦੀ ਹਾਂ ਕਿ ਸਿੱਖਾਂ ਪਰ ਏਡਾ ਜ਼ੁਲਮ ਕਿਉਂ ਹੁੰਦਾ ਹੈ? ਕਿਆ ਸਿੱਖ ਆਦਮੀ ਨਹੀਂ? ਅਮੀਰ, ਸਿੱਖ ਆਦਮੀ ਤਾਂ ਹਨ ਪਰ ਲੁਟੇਰੇ ਹਨ। ਮੇਰੇ ਪੰਜਾਬ ਖੋਣ ਦੇ ਰਸਤੇ ਵਿੱਚ ਅਟਕਦੇ ਹਨ, ਵੈਸੇ ਉਹ ਕਾਫਰ ਹਨ, ਇਸ ਕਰਕੇ ਮਾਰਦਾ ਹਾਂ। ਤ੍ਰੀਮਤ, ਸਿੱਖ ਲੁਟੇਰੇ ਨਹੀਂ ਹਨ, ਲੁਟੇਰੇ ਤੇਰੇ ਹਾਕਮ ਹਨ ਜੋ ਪੰਜਾਬ ਵਿੱਚ ਪਰਜਾ ਨੂੰ ਲੁੱਟਦੇ ਹਨ। ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੈ। ਹਾਕਮਾਂ ਨੇ ਤੇ ਚੌਧਰੀਆਂ ਨੇ ਕਈ ਤਰੀਕੇ ਰੱਖੇ ਹੋਏ ਹਨ ਜਿਸ ਨਾਲ ਉਹ ਦੇਸ਼ ਨੂੰ ਲੁੱਟਦੇ ਔਰ ਪਰਜਾ ਨੂੰ ਵੈਰਾਨ ਕਰਦੇ ਹਨ। ਸਿੱਖ ਉਹਨਾਂ ਤੋਂ ਪਰਜਾ ਦੀ ਰਾਖੀ ਕਰਦੇ ਹਨ, ਜਦ ਦੁਹਾਈ ਮੱਚਦੀ ਹੈ ਤਾਂ ਦੋਸ਼ ਸਿੱਖਾਂ ਦੇ ਸਿਰ ਥੱਪ ਦਿੰਦੇ ਹਨ ਔਰ ਬੇਗੁਨਾਹਾਂ ਨੂੰ ਫੜ ਕੇ ਮਾਰ ਦਿੰਦੇ ਹਨ। ਫਰਿਆਦ ਕੋਈ ਸੁਣਦਾ ਨਹੀਂ, ਜਿਸ ਨੂੰ ਕਹੋ ਉਹ ਆਪ ਉਹੋ ਜਿਹਾ ਪੱਧਰੀ ਹੁੰਦਾ ਹੈ। ਸਭ ਤੋਂ ਵੱਡੇ ਦਿੱਲੀ ਵਾਲੇ ਹਨ, ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ। ਪਰਜਾ ਦੀ ਦੂਜੀ ਪਹੁੰਚ ਆਪਦੇ ਥਾਪੇ ਹਾਕਮਾਂ ਤੱਕ ਹੁੰਦੀ ਹੈ, ਉਹ ਵੀ ਉਹੋ ਜਿਹੇ ਹਨ। ਤੁਸੀਂ ਜਿੰਨੀ ਵਾਰ ਪੰਜਾਬ ਹਿੰਦੁਸਤਾਨ ਵਿੱਚ ਗਏ, ਪਰਜਾ ਨੂੰ ਲੁੱਟ ਲੁੱਟ ਕੇ ਨਾਸ਼ ਕੀਤਾ ਔਰ ਆਪਣੇ ਖੀਸੇ ਭਰ ਕੇ ਕਾਬਲ ਦਾ ਰਸਤਾ ਫੜਿਆ। ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ। ਜੇ ਨਿਆਉ ਨਾਲ ਦੇਖੋ ਤਾਂ ਸਿੱਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ, ਉਹਨਾਂ ਨੂੰ ਲੁੱਟਦੇ ਔਰ ਉਹਨਾਂ ਦੀ ਮਿੱਟੀ ਪੁੱਟਦੇ ਹਨ। ਪੰਜਾਬ ਸਾਡਾ ਘਰ ਹੈ, ਦੇਸ਼ ਹੈ, ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁੱਟੋ ਅਤੇ ਉਸ 'ਤੇ ਰਾਜ ਕਰੋ। ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪਰਾਧ ਨਹੀਂ। ਮੈਂ ਸੱਚ ਕਹਿ ਦਿੱਤਾ ਹੈ ਔਰ ਨਿਡਰ ਹੋ ਕੇ ਕਿਹਾ ਹੈ, ਜੋ ਮੌਤ ਤੋਂ ਨਿਡਰ ਹੈ ਉਹ ਕਾਸ ਤੋਂ ਡਰੇ। ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ, ਸੋ ਮੈਂ ਆਪ ਮੌਤ ਦੇ ਮੂੰਹ ਪਈ ਹਾਂ। ਮੇਰੀ ਇੱਕੋ ਡੰਚ ਬਾਕੀ ਸੀ ਕਿ ਆਪ ਦੇ ਕੰਨੀ ਇਹ ਸੱਚ ਦੀ ਆਵਾਜ਼ ਪੈ ਜਾਵੇ, ਸੋ ਮੈਂ ਪਾ ਦਿੱਤੀ ਹੈ। ਹੁਣ ਸੱਚ ਦੇ ਬਦਲੇ ਜੋ ਸਜ਼ਾ ਜੀ ਆਵੇ ਦਿਓ, ਮੈਂ ਹਾਜ਼ਰ ਖੜ੍ਹੀ ਹਾਂ। ਮੌਤ ਮੈਨੂੰ ਜੱਫੀ ਪਾਈ ਖੜੋਤੀ ਹੈ। ਮੈਂ ਮੌਤ ਦੀ ਗੋਦੀ ਵਿੱਚ ਬੈਠੀ ਹਾਂ, ਇਸ ਲਈ ਮੈਂ ਨਿਡਰ ਹਾਂ। ਜਿੰਦਾਂ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ। ਜਿੰਦ ਤੋਂ ਹੱਥ ਧੋਤੇ ਤਾਂ ਵੀਰ ਹੋ ਗਏ। ਆਪ ਬੜੇ ਬਲਵਾਨ ਹੋ, ਮੈਂ ਕੈਦੀ ਹਾਂ। ਔਰ ਮੈਂ ਸਿੱਖ ਦੀ ਧੀ ਹਾਂ, ਬਹਾਦਰਾਂ ਦੇ ਘਰ ਜੰਮੀ ਪਲੀ ਹਾਂ। ਮੈਂ ਸੱਚ ਨੂੰ ਪਿਆਰ ਕਰਦੀ ਹਾਂ, ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ। ਦਰਬਾਰ ਦੇ ਮਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ ਥਰ ਕੰਬਦੇ ਹੁੰਦੇ ਸਨ, ਔਰ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਇਸ ਦਲੇਰ ਕੰਨਿਆ ਦੇ ਬਚਨ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਲਾਇਤ ਔਰ ਕਿਸ ਜਿਨਸ ਵਿੱਚੋਂ ਹੈ ਕਿ ਇਸ ਤਰ੍ਹਾਂ ਨਿਡਰ ਹੋ ਕੇ ਐਡੇ ਸਖ਼ਤ ਪਾਤਸ਼ਾਹ ਦੇ ਸਾਹਮਣੇ ਬੋਲਦੀ ਹੈ। ਅਮੀਰ ਸਾਹਿਬ ਨੂੰ ਕੁਝ ਗੁੱਸਾ ਉਪਜਦਾ ਸੀ, ਕੁਝ ਦਇਆ ਆਉਂਦੀ ਸੀ ਅਤੇ ਕਿਸੇ ਵੇਲੇ ਪਿਆਰ ਵੀ ਉਪਜਦਾ ਸੀ। ਢੇਰ ਚਿਰ ਇੱਕੋ ਅਚੰਭਿਤ ਰਹਿ ਕੇ ਅਮੀਰ ਨੇ ਪੁੱਛਿਆ, ਇਹ ਦਲੇਰ ਔਰਤ ਤੂੰ ਕੈਦ ਕਿੱਕੁਰ ਪੈ ਗਈ? ਇਹ ਸਮਝ, ਇਹ ਹੌਂਸਲਾ ਔਰ ਕੈਦ? ਤ੍ਰੀਮਤ, ਅਮੀਰ ਸਾਹਿਬ ਕੀ ਦੱਸਾਂ, ਆਪ ਦਾ ਇੱਕ ਫੌਜੀ ਅਫਸਰ ਘੋੜਾ ਦੌੜਾਏ ਜਾਂਦਾ ਸੀ, ਇੱਕ ਢੱਠੇ ਖੂਹ ਵਿੱਚ ਡਿੱਗ ਪਿਆ। ਮੈਂ ਉਸਨੂੰ ਡਿੱਗਦੇ ਡਿੱਠਾ, ਪਿੰਡੋਂ ਬਾਹਰ ਸੱਦ ਕੇ ਉਸਨੂੰ ਕਢਵਾਇਆ ਔਰ 8 ਪਹਿ 8-10 ਦਿਨ ਉਸ ਦੀ ਖਾਤਰ ਇਲਾਜ ਮਾਲਜਾ ਕੀਤਾ। ਜਾਂ ਤਕੜਾ ਹੋਇਆ ਤਦ ਉਹ ਤੁਰ ਪਿਆ ਔਰ ਲੁਧਿਆਣੇ ਚਲਾ ਗਿਆ, ਜੋ ਸਾਡੇ ਪਿੰਡੋਂ ਕੁਝ ਦੂਰ ਵਾਟਪੁਰ ਹੈ। ਇੱਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਜੀ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕਿਰਪਾ ਦਾ ਮੈਂ ਧੰਨਵਾਦੀ ਹਾਂ, ਮੇਰੀ ਬੇਗਮ ਉਸਨੂੰ ਮਿਲਿਆ ਚਾਹੁੰਦੀ ਹੈ। ਜੇਕਰ ਤੁਸੀਂ ਉਸਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ। ਮੇਰੇ ਪਿਤਾ ਨੇ ਨਾ ਕਰ ਭੇਜੀ। ਫਿਰ 10 ਦਿਨ ਮਗਰੋਂ ਉਹ ਆਪਣੀ ਵਾਟੀ ਸਮੇਤ ਸਾਡੇ ਪਿੰਡ ਪਹੁੰਚਾ ਔਰ ਵਾਟੀ ਉਸਦੀ ਮੈਨੂੰ ਮਿਲਣੇ ਆਈ। ਮੇਰਾ ਉਸਦਾ ਪਿਆਰ ਪੈ ਗਿਆ। ਇੱਕ ਦਿਨ ਮੈਂ ਉਸਨੂੰ ਮਿਲਣ ਉਸਦੇ ਤੰਬੂ ਗਈ। ਉਸ ਵੇਲੇ ਮੈਨੂੰ ਉਹਨਾਂ ਕੈਦ ਕਰ ਲਿਆ ਔਰ ਮੈਨੂੰ ਲੈ ਕੇ ਨੱਸ ਗਏ। ਉਹ ਤੀਵੀ ਜੋ ਉਸਦੀ ਵਾਹੁਟੀ ਸੀ ਕੋਈ ਓਪਰੀ ਤ੍ਰੀਮਤ ਸੀ, ਵਾਹੁਟੀ ਨਹੀਂ ਸੀ। ਸੋ ਉਹ ਤ੍ਰੀਮਤ ਤਾਂ ਖਿਸਕ ਗਈ ਅਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਹਾ। ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਅਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਤੋਰ ਦਿੱਤਾ। ਇਸੇ ਹਫਲਾ ਤਫੜੀ ਵਿੱਚ ਮੈਂ ਪਿੱਛੇ ਰਹਿ ਗਈ। ਮੈਨੂੰ ਆਪ ਦੇ ਸਿਪਾਹੀਆਂ ਨੇ ਬੱਧੀ ਹੋਈ ਦੇਖ ਕੇ ਕੈਦੀਆਂ ਵਿੱਚ ਰਲਾ ਦਿੱਤਾ। ਜੋ ਆਪ ਨੇ ਸਾਡੇ ਦੇਸ਼ ਵਿੱਚੋਂ ਮਰਦ ਤ੍ਰੀਮਤਾ ਫੜ ਆਉਂਦੇ ਸਨ, ਇਸ ਪਾਪ ਕਰਕੇ ਕਿ ਆਪ ਦਾ ਜੀ ਘਰੇ ਆਇਆ ਸੀ ਕਿ ਕੁਝ ਗੁਲਾਮ ਫੜ ਲਚਲੀਏ। ਮੈਂ ਵੀ ਹੋਰਨਾਂ ਵਾਂਗ ਇੱਥੇ ਵਿਕ ਗਈ। ਉਸ ਦੁਸ਼ਟ ਦਾ ਫਿਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ। ਅੱਜ ਆਪ ਦੇ ਦਰਬਾਰ ਵਿੱਚ ਉਸਦੀ ਸੂਰਤ ਫਿਰ ਨਜ਼ਰ ਪਈ ਹੈ। ਅਮੀਰ, ਕਿਹੜਾ ਹੈ? ਤ੍ਰੀਮਤ ਉਂਗਲ ਕਰਕੇ, ਓਹ। ਅਮੀਰ ਉਸ ਵੱਲ ਮੂੰਹ ਕਰਕੇ, ਫਿਟਕਾਰ ਹੈ ਤੈਨੂੰ ਇਹ ਮਲਿਊਨ? ਫਿਟਕਾਰੇ ਹੋਏ, ਮਿਹਰਬਾਨੀ ਦਾ ਇਹ ਪਤਲਾ ਸੀ? ਲਾਂ ਤੇ ਖੁਦਾ ਵਰਤੋਂ, ਖੁਦਾ ਦੀ ਫਿਟਕਾਰ ਤੇਰੇ ਉੱਤੇ। ਔਰ ਹੋਰ ਵੀ ਗਾਲਾਂ ਦਿੱਤੀਆਂ ਔਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖਸ਼ੀ ਕੀਤੀ ਅਤੇ ਉਸਦੀ ਥਾਂ ਇਸਨੂੰ ਗੋਲੀ ਨਾਲ ਉਡਾ ਦਿਓ। ਤ੍ਰੀਮਤ, ਅਮੀਰ ਸਾਹਿਬ ਇਹਨਾਂ ਦੀ ਜਾਨ ਬਖਸ਼ੀ ਕਰੋ, ਇਹਨਾਂ ਦੇ ਮਾਰੇ ਜਾਣ ਨਾਲ ਮੇਰੇ ਦੁੱਖੜੇ ਮੋੜੇ ਨਹੀਂ ਜਾ ਸਕਦੇ। ਖਾਂ ਸਾਹਿਬ ਦੀ ਥਾਂ ਮੈਨੂੰ ਮਾਰੋ, ਕਿਉਂਕਿ ਹੁਣ ਦੁੱਖੜੇ ਸਹਿਣੇ ਦੀ ਤਾਕਤ ਮੇਰੇ ਵਿੱਚ ਨਹੀਂ। ਮੇਰਾ ਮਾਰ ਦੇਣਾ ਵੀ ਇਸ ਵੇਲੇ ਪੁੰਨ ਹੈ, ਕਿਉਂਕਿ ਮਰਨੇ ਨਾਲ ਮੇਰੇ ਦੁੱਖ ਮੁੱਕ ਜਾਣਗੇ। ਇਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਭਰ ਆਇਆ ਔਰ ਬੋਲਿਆ, ਹੇ ਤ੍ਰੀਮਤ, ਤੂੰ ਮੰਗ, ਜੋ ਕੁਝ ਤੇਰਾ ਜੀ ਚਾਹੇ, ਮੈਨੂੰ ਤੇਰੇ 'ਤੇ ਤਰਸ ਆ ਗਿਆ ਹੈ। ਤ੍ਰੀਮਤ, ਮੇਰੀ ਫਾਤਮਾ ਦੇ ਸਵਾਮੀ ਖਾਂ ਸਾਹਿਬ ਦੀ ਜਾਨ ਬਖਸ਼ੀ ਕਰੋ ਔਰ ਕੈਦ ਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ। ਬਸ ਹੋਰ ਮੈਨੂੰ ਕੁਝ ਲੋੜ ਨਹੀਂ। ਜੇਕਰ ਆਪ ਬਹੁਤ ਤਿਆਰ ਹੋਏ ਹੋ ਤਾਂ ਮੈਨੂੰ ਮੇਰੇ ਘਰ ਪਹੁੰਚਾ ਦਿਓ। ਅਮੀਰ, ਇਹ ਸ਼ੇਰ ਦਿਲ ਕੰਨਿਆ, ਤੇਰੇ ਗੁਣ ਦੇਖ ਕੇ ਮੇਰੀ ਅਕਲ ਦੰਗ ਹੋ ਗਈ ਹੈ। ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ, ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ, ਕਿਉਂਕਿ ਤੇਰੇ ਜਿਹੀ ਜਾਨ ਸਾਰ ਆਪਾ ਵਾਰੂ ਕੁੜੀ ਮਿਲਣੀ ਕਠਿਨ ਹੈ। ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁੱਖਾਂ ਦੇ ਭੰਡਾਰ ਖੋਲ੍ਹ ਦਿੰਦਾ ਹਾਂ। ਤੂੰ ਮੇਰੀ ਬੇਗਮ ਹੋ ਕੇ ਸੰਸਾਰਪੁਰ ਬਿਰਾਜ ਔਰ ਆਪਣੇ ਜੀਵਨ ਦੀ ਮੌਜ ਲੈ। ਇਹ ਕਹਿੰਦੇ ਹੀ ਸੈਨਤ ਕੀਤੀ ਝੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਏ, ਹਰਮਸਰਾ ਜਨਾਨੇ ਮਹੱਲ ਵਿੱਚ ਜਾ ਪਹੁੰਚਾਇਆ। ਅੱਗੇ ਗੋਲੀਆਂ ਹਾਜ਼ਰ ਹੋ ਗਈਆਂ। ਇੱਕ ਉੱਤਮ ਮਕਾਨ ਵਿੱਚ ਵਾਸਾ ਮਿਲਿਆ। ਧਨ ਪਦਾਰਥ, ਗਹਿਣੇ ਕੱਪੜੇ ਸਭ ਅੱਗੇ ਧਰੇ ਗਏ ਅਤੇ ਸਤਵੰਤ ਕੌਰ, ਜੋ 5 ਰੁਪਈਏ ਦੀ ਦਾਸੀ ਬਣ ਕੇ ਬੱਕਰੀ ਵਾਂਗ ਵਿਕੀ ਸੀ, ਅੱਜ ਮਹਿਲਾਂ ਵਿੱਚ ਪਹੁੰਚੀ ਹੈ।